ਸ਼ਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ, ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਨ।
ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ, ਜਿਹੜਾ ਬਦਰਾ ਮਾਲਕਾ ਹੁੰਦਾ ਨਾ, ਜਿਵੇਂ ਕੋਈ ਲਿਆਉਂਦਾ ਪੈਸੇ, ਲਿਆਉਂਦਾ ਵਪਾਰੀ ਵਪਾਰ ਕਰਕੇ, ਉਹ ਜਾਂ ਖਜ਼ਾਨੇ ਦੇ ਵਿੱਚ ਲੈ ਕੇ ਜਾਂਦਾ ਨਾ ਜਮਾ ਕਰਨ ਨੂੰ। ਅਸੀਂ ਜਿਹੜਾ ਇੱਥੋਂ ਗਿਆਨ ਇਕੱਠਾ ਕਰਕੇ ਲੈ ਕੇ ਜਾਣਾ ਨਾ ਮਨ ਦੇ ਵਿੱਚ, ਸਿਰ ਦੇ ਵਿੱਚ, ਉਹ ਬਦਰਾ ਮਾਲਕ ਆ ਉੱਥੇ ਰੱਖ ਦੇਣਾ ਲਿਜਾ ਕੇ ਅਗਲਿਆਂ ਨੇ। ਖੋਟੇ ਪਛਾਣ ਹੁੰਦੇ ਨੇ ਫਿਰ ਦਰਗਾਹ 'ਚ, ਖਰੇ ਖਜ਼ਾਨੇ ਪਾਇਆ ਨੂੰ ਖੋਟੇ ਸਿੱਟਿਆ ਨੂੰ ਬਾਰ ਬਾਰ। ਜਿੰਨਾ ਖਰਾ ਗਿਆਨ ਹੋਊ ਉਹ ਖਜ਼ਾਨੇ 'ਚ ਪੈ ਜਾਊਗਾ, ਰੱਖ ਲੈਣਗੇ ਖੋਟਾ ਬਾਹਰ ਸਿੱਟ ਦੇਣਗੇ। ਖਰਾ ਖਰਾ ਹੀ ਫਿਰ ਵਾਪਸ ਦੂਏ ਜਨਮ 'ਚ ਖਰਾ ਖਰਾ ਆਉਣਾ, ਖੋਟਾ ਨੀ ਆਉਣਾ। ਨਾਲ ਪੀਤਰ ਰੱਖ ਦਿੱਤੀ ਅੰਦਰ, ਪੀਤਰ ਧਰਿਆ ਆਣ, ਖੋਟੇ ਖਰੇ ਪਰਖੀਆਂ ਨੇ। ਖੋਟੇ ਖਰੇ ਦੀ ਪਛਾਣ ਤਾਂ ਫਿਰ ਸ਼ਰਾਬ ਕਰੂ ਨਾ।
ਹਾਂਜੀ, ਸ਼ਰਾਬ ਹੀ ਕਰੂ।
ਪਰਖੀਆਂ ਸਾਹਿਬ ਕੇ ਦੀਵਾਨ, ਸਾਹਿਬ ਕੇ ਦੀਵਾਨ ਦੇ ਵਿੱਚ ਖੋਟੇ ਖਰੇ ਦੀ ਫਿਰ ਪਛਾਣ ਹੁੰਦੀ ਹੈ ਵੀ ਕਿੰਨਾ ਗਿਆਨ ਤੇਰਾ ਖੋਟਾ, ਕਿੰਨਾ ਖਰਾ। ਖੋਟਾ ਗਿਆਨ ਜਿਹੜਾ ਹੈਗਾ ਮਨਮੁੱਖਾਂ ਦਾ ਗਿਆਨ ਜਿਹੜਾ ਖੋਟਾ, ਉਹ ਬੇਕਾਰ ਚਲੇ ਜਾ, ਉਹ ਸੁੱਟ ਦੇਣਾ, ਉਹ ਦਰਗਾਹ 'ਚ ਪ੍ਰਵਾਨ ਨਹੀਂ ਹੋਣਾ। ਗੁਰਮੁਖਾਂ ਦਾ ਗਿਆਨ ਜਿੰਨਾ, ਗੁਰਬਾਣੀ ਦਾ ਦੇ ਆਧਾਰ ਤੇ ਜਿਹੜਾ ਗਿਆਨ ਲਿਆ, ਪ੍ਰਵਾਨ ਹੋ ਜੂ, ਕਿ ਉਹਨਾਂ ਦੇ ਹੀ ਦਿੱਤਾ ਹੋਇਆ।
ਠੀਕ ਹੈ ਜੀ। ਮਹੱਲਾ ਪਹਿਲਾ। ਨਹਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ, ਇੱਕ ਭਉ ਲੱਥੀ ਨਾਤਿਆਂ, ਦੋਏ ਪਾ ਚੜੀਐ ਸੋਰ।
ਇਹ ਹੁਣ ਜਿਹੜੇ ਦੂਏ ਮਾਲਕ ਬਦਰੇ ਵਾਲੇ ਨੇ, ਉਹ ਜਿਹੜੇ ਤੀਰਥਾਂ ਦੇ ਫਿਰਦੇ ਨੇ, ਉਹਨਾਂ ਦੀ ਗੱਲ ਆ ਗਈ। ਤੀਰਥ ਜ਼ਿਆਦਾ ਪਹਿਲਾਂ ਸਭ ਤੋਂ ਜੋਗੀ ਫਿਰਦੇ ਨੇ, ਜੋਗੀਆਂ ਨੇ ਤੀਰਥ ਚਲਾਏ ਹੋਏ ਨੇ। ਪੰਡਤ ਨੇ ਤਾਂ ਬਾਅਦ ਚ ਕਬਜ਼ਾ ਹੀ ਕੀਤਾ ਇਹਦੇ ਵਾਸਤੇ, ਟੈਕਸ ਵਾਸਤੇ।
ਅੱਛਾ
ਜੀ। ਨਾਲ ਚੱਲੇ ਤੀਰਥੀ, ਮਨ ਹੀ ਖੋਟੇ ਤਨ ਚੋਰ, ਤਨ ਕਰਕੇ ਚੋਰ ਨੇ, ਮਨ ਕਰਕੇ ਖੋਟੇ ਨੇ, ਚੱਲੇ ਨੇ ਤੀਰਥ।
ਤਨ ਔਰ ਮਨ ਦਾ ਦੱਸਿਓ ਇੱਥੇ ਕੀ ਭਾਵ ਬਣਦਾ, ਮਨ ਖੋਟੇ ਤਨ ਚੋਰ?
ਮਤਲਬ ਹੈ ਜਿਹੜਾ ਮਨ ਕਰਕੇ ਤਾਂ ਖੋਟ ਹੈ ਵਿੱਚ, ਮਨ ਦੇ ਵਿੱਚ।
ਠੀਕ ਹੈ ਜੀ।
ਜਿਹਦੇ ਖੋਟ ਹੈ ਫਿਰ ਚੋਰੀ ਉਹ ਕਰੂ ਉੱਥੇ ਜਾ ਕੇ। ਚੋਰ ਕੀ ਹੈ? ਅਸੰਖ ਮੂਰਖੰਦ ਕੋਰ, ਅਸੰਖ ਚੋਰ ਆਰਾਮ ਖੋਰ। ਚੋਰ ਆਰਾਮ ਖੋਰ ਉਹ ਕਹਿੰਦੇ ਨੇ ਦੂਏ ਦੀ ਜੇਬ ਚੋਂ ਝੂਠ ਬੋਲ ਕੇ ਪੈਸੇ ਕਢਾ ਲੈਣੇ, ਛੱਡੀ ਪਾ ਲੈਣੇ। ਕਹਿੰਦੇ ਨੇ ਦਾਨ ਕਰੋ, ਤੁਹਾਡੇ ਪਿਤਰਾਂ ਨੂੰ ਦੇ ਦਾਂਗੇ। ਚੋਰੀ ਹੋਈ ਜਾਂ ਹੋਰ ਕੀ ਹੈ? ਚੋਰੀ ਕੋਈ ਇਹੀ ਨਹੀਂ ਹੈ ਵੀ ਅੱਖ ਬਚਾ ਕੇ ਚੀਜ਼ ਚੁਰਾ ਲੈਣੀ।
ਨਹੀਂ, ਤਨ ਨੂੰ ਕਿਉਂ ਚੋਰ ਕਿਹਾ? ਮਨ ਨੂੰ ਖੋਟੇ ਗਏ ਤਾਂ ਮਨ ਤਾਂ ਖੋਟੇ ਆ, ਮਨ ਕਰਕੇ ਖੋਟੇ ਆ। ਤਨ ਕੀ ਹੈ ਇੱਥੇ ਫਿਰ?
ਤਨ ਵਾਸਤੇ ਹੀ ਲੈ ਰਹੇ ਨੇ ਨਾ, ਉਹ ਸੌਦਾ ਜਿਹੜਾ ਲੈ ਰਹੇ ਨੇ ਮਾਇਆ।
ਅੱਛਾ ਜੀ।
ਮਨ ਕਰਕੇ ਗਿਆਨ ਉਹਨਾਂ ਦਾ ਖੋਟਾ, ਸਮਝਿਆ?
ਅੱਛਾ, ਜਿਹੜੇ ਤੀਰਥਾਂ ਤੇ ਬੈਠੇ ਆ ਉਹਨਾਂ ਦੀ ਗੱਲ ਹੋ ਰਹੀ ਹੈ?
ਇਹ ਮੈਂ ਗੱਲ ਕੀਤੀ ਹੈ ਸਿੱਧਾਂ ਦੀ।
ਅੱਛਾ ਜੀ।
ਸਿੱਧੇ ਪਹਿਲਾਂ ਚਲਾਵਾ ਲੈਂਦੇ ਸੀ, ਬਾਅਦ ਦੇ ਵਿੱਚ ਪੰਡਿਤ ਨੇ ਕਬਜ਼ਾ ਕਰ ਲਿਆ। ਇਹ ਤਾਂ ਬਾਅਦ ਦੇ ਵਿੱਚ ਕੀਤਾ, ਉਦੋਂ ਤਾਂ ਪੰਡਿਤ ਜਿਹੜਾ ਪੰਡਿਤ ਹੈ ਇਹ ਤਾਂ ਬ੍ਰਾਹਮਣ ਗੁਰੂ ਗਿਆਨੀ ਤੇ ਪਹਿਲਾਂ, ਇਹ ਤਾਂ ਰਾਜੇ ਨਾਲ ਰਲੇ ਨਹੀਂ ਹੋਏ, ਇਹ ਤਾਂ ਰਾਜੇ ਨਾਲ ਰਲੇ ਨੇ, ਪੰਡਿਤ ਹੋ ਗਏ ਬ੍ਰਾਹਮਣ ਤੋਂ। ਜਦ ਕਹਿੰਦਾ ਨਾ ਪੰਡਿਤ ਪਾੜੀ ਬਾਟ, ਉਹ ਤੋਂ ਬਾਅਦ ਤੀਰਥਾਂ ਤੇ ਭੇਜੇ ਨੇ ਰਾਜੇ ਨੇ। ਰਾਜਾ ਮਰਦ ਸੀਗਾ ਕਿ ਤੁਸੀਂ ਇੱਥੇ ਬੈਠੋ, ਤੁਸੀਂ ਲਿਆ ਕਰੋ ਲੋਕਾਂ ਤੇ।
ਠੀਕ ਹੈ। ਨਹੀਂ, ਆਪਣੀ ਗੱਲ ਇਹ ਸੀ ਕਿ ਜਿਹੜੇ ਨਹਾਵਣ ਜਾ ਰਹੇ ਹੈ ਉਹਨਾਂ ਨਾਲੋਂ ਜਿਹੜੇ ਮਨ ਖੋਟੇ ਤਨ ਚੋਰ ਹੈ, ਉਹ ਜਿਹੜੇ ਉੱਥੇ ਏਜੰਟ ਬੈਠੇ ਆ, ਉਹਨਾਂ ਦੀ ਗੱਲ ਹੈ?
ਹਾਂ, ਉਹਨਾਂ ਦੀ ਗੱਲ ਹੈ, ਉਹਨਾਂ ਦੀ ਗੱਲ ਹੈ।
ਜਿਹੜੇ ਨਹਾਉਣ ਜਾ ਰਹੇ ਸੀ ਇਹ ਤਾਂ ਆਪਣੇ ਵੱਲੋਂ
ਮੂਰਖੰਦ ਕੋਰ ਸੀ।
ਅੱਛਾ ਜੀ।
ਉਹ ਮੂਰਖੰਦ ਕੋਰ ਸੀ, ਉਹ ਚੋਰ ਆਰਾਮ ਕੋਰ ਉਹਨਾਂ ਦੇ ਗੁਰੂ ਨੇ, ਉਹ ਤਾਂ ਇਹ ਤਾਂ ਮੂਰਖੰਦ ਕੋਰ ਆਏ ਸੀ ਨਾ, ਉਹ ਨਹਾਤੇ ਤੇ ਕੀ ਬਣਨਾ ਸੀ? ਉਹਨਾਂ ਨੂੰ ਉਪਦੇਸ਼ ਦਿੱਤਾ ਵੀ ਜਿਹੜਾ ਤਨ ਤੋਂ ਉੱਤੇ ਮਨ ਅੱਛਾ ਨਾ ਹੋਏ, ਉਹਨਾਂ ਨੂੰ ਹੋਰ ਕਿਸਮ ਦਾ ਉਪਦੇਸ਼ ਦਿੱਤਾ ਹੋਇਆ। ਪਰ ਜਿਹਨਾਂ ਨੇ ਕਿਰਿਆ ਚਲਾਈ ਹੈ ਨਹਾਉਣ ਦੀ ਬਾਹਰ, ਉਹਨਾਂ ਦੇ ਮਨ ਚ ਹੋਰ ਸੀ।
ਅੱਛਾ ਜੀ। ਜਿਵੇਂ ਜਿਹੜੇ ਨਹਾਉਣ ਜਾ ਰਹੇ ਸੀ ਉਹ ਆਪਣੇ ਵੱਲੋਂ ਸੱਚੇ ਸੀ,
ਨਹਾਉਣ ਲੋਕ ਨਹੀਂ ਜਾਂਦੇ ਹੁੰਦੇ ਪਹਿਲਾਂ, ਨਹਾਉਣ ਸਾਧੂ ਜਾਂਦੇ ਹੁੰਦੇ ਸੀ, ਲੋਕ ਤਾਂ ਉਹਨਾਂ ਦਾ ਦਰਸ਼ਨ ਕਰਨ ਜਾਂਦੇ ਸੀ, ਇਹ ਵੀ ਨਹਾ ਲੈਂਦੇ ਤੇ ਉਹ ਅਲੱਗ ਗੱਲ ਹੈ। ਇਹ ਉੱਤੋਂ ਉੱਤਰ ਕੇ ਆਉਂਦੇ ਹੁੰਦੇ ਸੀ ਪਹਾੜਾਂ ਚੋਂ, ਪਹਾੜਾਂ ਚੋਂ ਆ ਕੇ ਤੀਰਥਾਂ ਦੇ ਉਹ ਟਾਈਮ ਤੇ ਨਹਾਉਂਦੇ ਹੁੰਦੇ ਤੇ ਇਕੱਠੇ ਹੋ ਕੇ, ਲੋਕ ਇਹਨਾਂ ਦੇ ਦਰਸ਼ਨ ਨੂੰ ਜਾਂਦੇ ਹੁੰਦੇ ਤੇ ਨਹਾਉਣ ਨਹੀਂ ਸੀ ਕੋਈ ਜਾਂਦਾ ਹੁੰਦਾ, ਉਹ ਇਹਨਾਂ ਦੇ ਨਹਾ ਤਾਂ ਲੈਂਦੇ ਤੇ ਉਹ ਅਲੱਗ ਆ, ਪਰ ਨਹਾਉਣ ਜੇ ਜਾਂਦੇ ਤਾਂ ਉਹਨਾਂ ਦੇ ਬਿਨਾਂ ਕਿਉਂ ਨਹੀਂ ਸੀ ਜਾਂਦੇ ਫਿਰ?
ਜਿਹੜੇ ਫਿਰ ਨਹਾਵਣ ਚੱਲੇ ਤੀਰਥੀ, ਤਾਂ ਇਹ ਤਾਂ ਭਾਵ ਬਣਿਆ ਵੀ ਜਿਹੜੇ ਤੀਰਥਾਂ ਤੇ ਨਹਾਉਣ ਆਉਂਦੇ ਸੀ ਸਾਧੂ ਜਾਂ ਜੋਗੀ, ਮਨ ਕਰਕੇ ਉਹ ਖੋਟੇ ਸੀ ਤੇ ਤਨ ਕਰਕੇ ਉਹ ਚੋਰ ਸੀ। ਤਨ ਤੋਂ ਭਾਵ ਬਾਹਰਲੇ ਤਨ ਦੀ ਗੱਲ ਹੋ ਰਹੀ ਹੈ?
ਬਾਹਰਲੇ ਤਨ ਦੀ ਵੀ ਗੱਲ ਹੈ, ਉਹ ਚੋਰੀ ਉਹਦੇ ਖਤਰੇ ਕਰਦੇ ਤੇ। ਜੇ ਹੁਣ ਮਾਇਆ ਦੀ ਚੋਰੀ ਉਹਨਾਂ ਨੇ ਕਰਨੀ ਹੈ, ਝੂਠ ਬੋਲ ਕੇ ਦਾਨ ਪੁੰਨ ਕਰਾਉਣਾ, ਰਿੱਧੀਆਂ ਸਿੱਧੀਆਂ ਦੀ ਗੱਲ ਕਰਦੀ ਹੈ, ਤਨ ਦੀ ਉਹ ਚੋਰੀ ਹੈ, ਹੋਰ ਕਾਦੀ ਹੈ?
ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀਏ ਸੋਰ।
ਇੱਕ ਜੇ ਸ਼ਰਧਾ ਕਰਕੇ ਨਹਾਉਂਦੇ ਸੀ ਉਹ, ਸਾਡੀ ਭੁੱਲ ਬਖਸ਼ੀ ਜਾਵੇ, ਚਲੋ ਜੇ ਮੰਨ ਵੀ ਲਈਏ ਇਹ, ਕੁਛ ਉਹਨਾਂ ਦੀ ਇੱਕ ਭਾਵਨਾ ਕਰਕੇ ਉਹ ਸ਼ੁੱਧ ਹੁੰਦੇ ਸੀ, ਸ਼ਰਧਾ ਰੱਖਦੇ ਸੀ ਵੀ ਨਿਵਾੜੇ ਕੰਮ ਨਹੀਂ ਕਰਨੇ ਚਾਹੀਦੇ, ਆਹ ਚੀਜ਼ ਛੱਡ ਦੋ, ਐਤਕੀ ਆਏ ਆ ਤੀਰਥ ਤੇ ਆਏ ਆ ਭਾਈ, ਤੁਸੀਂ ਝੂਠ ਬੋਲਣਾ ਛੱਡ ਦੋ, ਇਹ ਜਿਹਾ ਵੀ ਉਪਦੇਸ਼ ਕਰਦੇ ਸੀ। ਜੇ ਇੱਕ ਲੱਥ ਵੀ ਗਈ ਕਿਸੇ ਦੀ ਕੋਈ ਚੀਜ਼, ਦੋਏ ਭਾਉ ਚੜੀ ਜਾਂ ਸੋਰ, ਉਹ ਜਿਹੜੀ ਤਨ ਚੋਰ ਹੈ, ਜਦ ਝੂਠ ਬੋਲਦੇ ਨੇ ਸਿੱਧੀ ਮਾਫੀ ਹੋਈ, ਦੋ ਚੜੀਆਂ, ਇਹਦਾ ਮਤਲਬ ਇੱਕ ਕਰਤੀ ਹੋਰ ਵੱਧ ਗਈ, ਨਵੀਨਤਾ ਹੋਰ ਵੱਧ ਗਈ।
ਵੀ ਜੇ ਕਿਸੇ ਨੂੰ ਨਹਾਉਣ ਦਰਸ਼ਨ ਕਰਨ ਆਏ ਨੂੰ ਉਪਦੇਸ਼ ਦਿੱਤਾ,
ਨਹੀਂ ਉਹਨਾਂ ਨੂੰ ਵੀ ਜਿਹੜੇ ਨਹਾਉਣ ਆਏ ਨੇ, ਦਰਸ਼ਨ ਕਰਨ ਵਾਲਿਆਂ ਦੀ ਗੱਲ ਨਹੀਂ ਹੈ, ਇਹ ਤਾਂ ਗੁਰੂਆਂ ਦੀ ਗੱਲ ਹੈ। ਗੁਰੂ ਇਹ ਨਹੀਂ ਸਾਫ਼ ਹੋ ਰਹੇ ਵਿਚਾਰੇ, ਉਹ ਚੇਲੇ ਕਿਵੇਂ ਸਾਫ਼ ਹੋ ਜਾਣਗੇ? ਗੱਲ ਗੁਰੂਆਂ ਤੇ ਹੀ ਰਹਿਣ ਦੋ, ਤੁਸੀਂ ਚੇਲਿਆਂ ਤੇ ਨਾ ਲੈ ਕੇ ਆਓ ਗੱਲ। ਗੁਰਬਾਣੀ ਗੁਰੂਆਂ ਤੇ ਅਟੈਕ ਕਰਦੀ ਹੈ, ਚੇਲਿਆਂ ਤੇ ਅਟੈਕ ਨਹੀਂ ਕਰਦੀ, ਚੇਲਿਆਂ ਦਾ ਮੂਰਖੰਦ ਘੋਰ ਕਹਿ ਰਹੀ ਹੈ।
ਅੱਛਾ, ਪਰ ਜਿਹੜੇ ਨਹਾਵਣ ਚੱਲੇ ਤੀਰਥੀ, ਇਹ
ਗੁਰੂਆਂ ਨੇ ਚਲਾਇਆ ਹੋਇਆ ਤੀਰਥਾਂ ਤੇ,
ਕਿਉਂਕਿ
ਆਪ ਜਾ ਰਹੇ ਸੀ ਨਾ,
ਮਨ ਖੋਟੇ ਸੀ ਤਨ ਕਰਕੇ ਚੋਰ ਸੀ, ਉੱਥੋਂ ਚੜਾਵਾ ਲੈ ਕੇ ਆਵਾਂਗੇ।
ਹਾਂ, ਚੜਾਵਾ ਖਾਤਰੇ ਦਾ ਚਲਾਏ ਹੋਏ ਤੇ ਉਹਨਾਂ ਨੇ,
ਇੱਕ ਤੀਰਥ ਤੇ ਜਾਇਓ, ਸਾਰੇ ਸਾਲ ਦੀ ਸਮੱਗਰੀ ਲੈ ਆਓ।
ਆਹੋ, ਫਿਰ ਇਲਾਕੇ ਇਲਾਕੇ ਦੇ ਤੀਰਥ ਬਣਾਏ ਤੇ ਵੀ ਉੱਥੇ ਲੋਕ ਆਉਣਗੇ, ਇਕੱਠੇ ਇਕੱਠਾ ਚਲਾਵਾ ਮਿਲ ਜੂਗਾ, ਆਪਣਾ ਲੈ ਕੇ ਤੁਰ ਪਾਂਗੇ।
ਠੀਕ ਹੈ, ਇੱਕ ਭਾਉ ਲੱਥੀ ਨਾ, ਭਾਉ ਤੋਂ ਕੀ ਬਣ ਭਾ ਬਣਦਾ? ਇੱਕ ਭਾਉ
ਲੋਕਾਂ ਨੂੰ ਉਪਦੇਸ਼ ਤਾਂ ਚੰਗਾ ਹੀ ਕਰਦੇ ਤੇ ਨਾ।
ਅੱਛਾ ਜੀ,
ਲੋਕਾਂ ਨੂੰ ਥੋੜੀ ਉਪਦੇਸ਼ ਕਰਦੇ ਸੀ ਵੀ ਤੁਸੀਂ ਐਂ ਕਰਿਆ ਕਰੋ, ਆਪਣੀ ਥੋੜੀ ਦੱਸਦੇ ਤੇ ਕਮਜ਼ੋਰੀ ਉਹ, ਪਰ ਲੋਕਾਂ ਨੂੰ ਤਾਂ ਜੇ ਉਪਦੇਸ਼ ਕਰਦੇ ਤੇ ਚਲੋ ਉਹਦਾ ਉਹਨਾਂ ਨੂੰ ਲਾਭ ਵੀ ਹੁੰਦਾ ਸੀ ਦਰਗਾਹ ਤੇ ਚੰਗੇ ਉਪਦੇਸ਼ ਦਾ। ਆਪਣੀ ਚੋਰੀ ਕਰਦੇ ਤੇ ਉਹਨਾਂ ਦੀ ਉਹ ਅੰਦਰੋਂ ਕਾਲੇ ਹੋਈ ਜਾਂਦੇ ਤੇ ਹੋਰ।
ਅੱਛਾ, ਇਹ ਉਹ ਅਵਰ ਉਪਦੇਸ਼ ਆਪ ਨਾ ਕਰੇ ਵਾਲੀ ਹਾਲਤ ਚ ਆ ਰਹੀ ਸੀ।
ਹਾਂ, ਉਹ ਗੱਲ ਹੈ ਬਸ, ਇੱਥੇ ਲੋਕਾਂ ਨੂੰ ਉਪਦੇਸ਼ ਠੀਕ ਕਰਦੇ ਨੇ ਲੋਕ, ਉਹਨਾਂ ਦਾ ਜਿਵੇਂ ਹੁਣ ਸੰਤ ਨੇ, ਲੋਕ ਸ਼ਰਧਾ ਰੱਖਦੇ ਨੇ, ਸੇਵਾ ਵੀ ਕਰਦੇ ਨੇ, ਪਛਾਣ ਨਹੀਂ ਸਕਦੇ ਉਹ, ਉਹਨਾਂ ਨੂੰ ਇੰਨਾ ਗਿਆਨ ਨਹੀਂ ਹੈ। ਕਸੂਰ ਲੋਕਾਂ ਦਾ ਨਹੀਂ, ਕਸੂਰ ਸੰਤਾਂ ਦਾ ਹੈ। ਉਹ ਕਹਿੰਦੇ ਭੇਖ ਦਿਖਾਇਓ ਜਗਤ ਕੋ, ਲੋਕਨ ਕੋ ਬਸ ਕੀਨ, ਅੰਤਕਾਲ ਕਾਤੀ ਨੇ ਕਟਿਓ ਬਾਸ ਨਰਕ ਮੋ ਲੀਨ। ਗੱਲ ਉਂਗਲੀ ਇਹਨਾਂ ਗੁਰੂਆਂ ਤੇ ਹੈ, ਗੁਰਬਾਣੀ ਦੀ, ਲੋਕਾਂ ਦੇ ਪਬਲਿਕ ਦੇ ਨਹੀਂ, ਪਬਲਿਕ ਨੂੰ ਉਪਦੇਸ਼ ਹੈ ਸਰ।
ਪਰ ਇਹ ਗੱਲ ਅੱਜ ਮੈਂ ਪੜ੍ਹ ਰਿਹਾ ਸੀ, ਜਿਹੜਾ ਆਇਨਸਟਾਈਨ ਸਾਇੰਟਿਸਟ ਸੀਗਾ ਨਾ ਜੀ,
ਹਾਂ,
ਕਹਿੰਦਾ ਹਮੇਸ਼ਾ ਮੂਰਖ ਲੋਕਾਂ ਚ ਵਿਚਰੋ ਤਾਂ ਤੁਸੀਂ ਹਮੇਸ਼ਾ ਹੀਰੋ ਰਹੋਗੇ ਉੱਥੇ ਉਹਨਾਂ ਦੇ।
ਬਿਲਕੁਲ ਠੀਕ ਕਹਿੰਦਾ।
ਹਾਂਜੀ, ਕਹਿੰਦਾ ਜੇ ਅਕਲਮੰਦਾਂ ਚ ਵਿਚਰੋਗੇ ਤਾਂ ਉਹ ਤੁਹਾਨੂੰ ਪੁੱਛਣਗੇ,
ਉਹ ਤਾਂ ਦੋਲਾ ਪਰਦਾ ਬੋਲ ਦੇਣਗੇ।
ਹਾਂ, ਕਹਿੰਦਾ ਜੇ ਸਰਦਾਰੀ ਲੈਣੀ ਹੈ ਤਾਂ ਮੂਰਖਾਂ ਚ ਰਹੋ।
ਹਾਂ, ਮੂਰਖਾਂ ਚ ਬਸੀ ਦਾ ਹੁੰਦਾ ਜਾ ਕੇ,
ਮੂਰਖਾਂ ਚ ਬਸੇ ਰਹੋ, ਉਹਨਾਂ ਨੂੰ ਮੂਰਖ ਹੋਰ ਬਣਾਈ ਜੋ। ਅਸਲ ਵਿੱਚ ਗੁਰਮਤ ਕਹਿੰਦੀ ਹੈ ਵੀ ਇੱਕ ਭੋਰ ਲੱਥੀ ਨਹਾਤੇ ਆ ਦੋਏ ਪਾ ਚੜੀਏ ਸੋਰ, ਪਰ ਇਹਦਾ ਨਤੀਜਾ ਮਾੜਾ।
ਆਹ ਗੱਲ ਹੈ, ਨਤੀਜਾ ਨਹੀਂ ਚੰਗਾ ਇਹਦਾ ਹੈਗਾ।
ਠੀਕ ਹੈ, ਬਾਹਰ ਧੋਤੀ ਤੁਮੜੀ ਅੰਦਰ ਵਿਸ਼ ਨਕੋਰ, ਸਾਧ ਭਲੇ ਅਣਨਾਤੇ ਆ ਚੋਰ ਸੇ ਚੋਰਾ ਚੋਰ।
ਕਹਿੰਦੇ ਜੇ ਬਾਹਰ ਹੁੰਦੀ ਹੈ ਨਾ ਜਿਹੜਾ ਤੁੰਬਾ ਕੌੜ ਤੁੰਬਾ ਹੁੰਦਾ, ਕੌੜ ਤੁੰਬਾ ਅੰਦਰ ਬਹੁਤ ਕੌੜਾ ਹੁੰਦਾ, ਇਹ ਦਿਲ ਖੋਟੇ ਨੇ ਇਹਨਾਂ ਦੇ, ਸ੍ਰੀ ਚੰਦ ਇਹਨਾਂ ਦਾ ਚੇਲਾ ਬਣਿਆ ਸੀ ਤਾਂ ਹੀ ਉਹਨੂੰ ਕਿਹਾ ਦਿਲ ਖੋਟੇ, ਆਕੀ ਫਿਰਨ ਵੱਲ ਭਾਰ ਚ ਐਨ ਛੱਟ ਗਏ, ਤੇ ਜੋਗੀਆਂ ਦਾ ਚੇਲਾ ਬਣਿਆ ਸੀ ਉਹ। ਕਹਿੰਦੇ ਜੇ ਬਾਹਰੋਂ ਧੋ ਲਈਏ ਉਹ ਤੁੰਬੜੀ ਨੂੰ, ਜਿਹੜੀ ਤੁੰਬੇ ਨੂੰ ਕੌੜ ਤੁੰਬੇ ਨੂੰ ਗੰਗਾ ਝੋਰੋ ਜਾਂ ਕਿਸੇ ਚ ਅੰਦਰ ਉਹ ਤਹਿਰ ਉਹਦੇ ਚਲੀ ਜਾਊਗੀ, ਉਹਨਾਂ ਧੋਤੇ ਤੇ ਹੋਰ ਕਲਕਣ ਦਾ ਉਹਦੇ ਅੰਦਰ ਰਹਿਣੀ ਹੋ ਰਹਿਣੀ ਹੈ। ਕਹਿੰਦੀ ਗੁਰਮਤ ਤੋਂ ਵਿਰੋਧ ਇਹਨਾਂ ਨੇ ਸੱਚ ਦੇ ਵਿਰੋਧੀ ਰਹਿਣਾ ਹੀ ਰਹਿਣਾ ਚਾਹੀਦਾ, ਮਤਲਬ ਜਿੰਨਾ ਮਰਜ਼ੀ ਤੁਸੀਂ ਇਹਨਾਂ ਨੂੰ ਕਰ ਲਓ, ਇਹ ਮਿਠਾਸ ਨਹੀਂ ਇਹਨਾਂ ਚ ਆ ਸਕਦਾ, ਜਿੰਨਾ ਮਰਜ਼ੀ ਨੜਾ ਲਓ ਮਿਠਾਸ ਨਹੀਂ ਆ ਸਕਦਾ ਇਹਨਾਂ ਦੇ ਵਿੱਚ, ਅੰਦਰ ਉਹ ਸੱਚ ਦੀ ਗੱਲ ਨਹੀਂ ਕਰ ਸਕਦੇ। ਅੰਦਰ ਵਿਸ, ਅੰਦਰ ਤਾਂ ਮਾਇਆ ਇਹਨਾਂ ਦੇ ਵਿਸ ਨੂੰ ਕੋਰ, ਬਿਲਕੁਲ ਕੋਰੀ ਜ਼ੋਰ, ਸਾਰੀ ਮਾਇਆ ਦੀ ਗੱਲ ਇਹਨਾਂ ਦੇ ਵਿੱਚ ਹੈਗੀ ਹੈ। ਜੋ ਤਾਂ ਜੋਕਾਂ ਦੇ ਨਾਲ, ਜੋ ਸਰੀਰ ਨਾਲ ਮਾਇਆ ਨਾ, ਸਾਧ ਭਲੇ ਅਣਨਾਤੇ ਆ ਚੋਰ ਸੇ ਚੋਰ, ਚੋਰ ਅਸਲ ਦੇ ਵਿੱਚ ਜਿਹੜੇ ਸਾਧ ਨੇ ਉਹ, ਜਿਹੜੇ ਹੁਣ ਆਹ ਜਿਹੜੀ ਗੱਲ ਕਹੀ ਹੈ ਨਾ, ਇਹ ਪਬਲਿਕ ਨੂੰ ਕਹੀ ਹੈ, ਆ ਪਬਲਿਕ ਨੂੰ ਹੈ ਪੰਕਤੀ ਅਖੀਰ ਲਈ ਜਿਹੜੀ ਤੁਸੀਂ ਕਹਿੰਦੇ ਹੋ, ਉਹ ਤੁਸੀਂ ਤਾਂ ਸਾਧ ਹੋ ਪਬਲਿਕ ਨੂੰ, ਜਾਂ ਤੁਸੀਂ ਅਣਨਾਤੇ ਚੰਗੇ ਹੋ, ਇਹ ਚੋਰਾਂ ਦੇ ਚੋਰ ਨੇ, ਇਹ ਜਿਹੜੇ ਸਾਧ ਨੇ ਚੋਰੇ ਨਹੀਂ ਹਨ, ਚੋਰਾਂ ਦੇ ਵੀ ਚੋਰ ਨੇ, ਜੇ ਚੋਰੀ ਕਰਕੇ ਤੁਸੀਂ ਲੈ ਜਾਓਗੇ ਉਹ ਵੀ ਦਾਨ ਲੈ ਲੈਂਦੇ ਨੇ।
ਜਿਹੜੇ ਨਹਾਉਣ ਵਾਲੇ ਆ ਉਹ ਚੋਰਾਂ ਦੇ ਚੋਰ ਹੈ, ਸਾਧਾਂ ਨੂੰ ਤਾਂ ਨਹਾਉਣ ਦੀ ਲੋੜ ਹੀ ਨਹੀਂ ਤੀਰਥਾਂ ਤੇ, ਇਹ ਦੱਸਣਾ ਚਾਹੁੰਦੇ ਆ ਜੀ।
ਵੀ ਤੁਹਾਨੂੰ ਨਹੀਂ ਲੋੜ, ਤੁਸੀਂ ਸਾਧ ਹੋ, ਕਿਉਂ ਸਾਧ ਕਿਵੇਂ ਨੇ? ਕਹਿੰਦੇ ਪੜਿਆ ਹੋਵੇ ਗੁਨਾਹਗਾਰ ਤਾਂ ਉਵੇਂ ਸਾਧਨਾ ਮਾਰੀਏ, ਜਿਹੜਾ ਅਗਿਆਨੀ ਉਵੇਂ ਉਹ ਤਾਂ ਸਾਧ ਹੁੰਦਾ, ਉਹ ਮੀਆਂ ਅਨਪੜ ਉਹਨੂੰ ਗਿਆਨ ਨਹੀਂ ਹੈ ਜੋ ਧਰਮ ਦਾ ਉਹ ਤਾਂ ਸਾਧ ਹੈ ਵਿਚਾਰਾ ਉਹਦੇ ਤੇ ਨਹੀਂ ਮਾਰ ਪੈਂਦੀ ਇਹ ਪੜ੍ਹੇ ਲਿਖੇ ਜਿਹਨੇ ਧਰਮ ਜਾਣ ਲਿਆ ਨਾ ਇਹ ਗੁਨਾਹਗਾਰ ਨੇ ਧਰਮ ਥੋੜਾ ਜਿਹਾ ਪੜ੍ਹ ਲਿਆ ਫਸਾ ਰਹੇ ਨੇ ਹੁਣ
ਜਿਵੇਂ ਜਿੱਥੇ ਜੋਗੀ ਨਹਾਉਂਦੇ ਹੋਣੇ ਉਹ ਕਹਿੰਦੇ ਹੋਣੇ ਵੀ ਆਮ ਬੰਦਾ ਨਹੀਂ ਇੱਥੇ ਨਹਾ ਸਕਦਾ ਤੁਸੀਂ ਉੱਥੇ ਦੂਰ ਜਾ ਕੇ ਨਹਾਓ
ਨਾ ਨਾ ਉਹ ਐਂ ਕਹਿੰਦੇ ਤੇ ਪਹਿਲਾਂ ਅਸੀਂ ਗੰਗਾ ਇਸ਼ਨਾਨ ਕਰਾਂਗੇ ਬਾਅਦ ਚ ਕੋਈ ਹੋਰ ਕਰਿਓ
ਅੱਛਾ ਜੀ
ਪਹਿਲਾਂ ਨਹਾਉਣੇ ਨਹੀਂ ਦਿੰਦੇ ਕਿਸੇ ਨੂੰ
ਜਿਹੜਾ ਮਾਰਕੀਟ ਅੱਲੀ ਹੈ ਉੱਥੇ ਗਿਆ ਅਲਾਹਾਬਾਦ ਦੇ ਕੁੰਭ ਤੇ ਕਬੀਰ ਪੰਥੀ ਉਹਨੂੰ ਮਿਲਿਆ ਉਹ ਕਹਿੰਦਾ ਤੂੰ ਕੀ ਕਰਨ ਚੱਲੇ ਕਹਿੰਦਾ ਮੈਂ ਨਹਾਉਣ ਚੱਲੇ ਕਹਿੰਦਾ ਗੰਗਾ ਚ ਕਹਿੰਦਾ ਮੇਰਾ ਦਿਮਾਗ ਖਰਾਬ ਹੋਇਆ ਟੂਟੀ ਦੇ ਪਾਣੀ ਨਾਲ ਨਹਾਵਾਂ ਠੀਕ ਹੈ ਪਰ ਇਹਦਾ ਹੁਣ ਕੀ ਭਾਵ ਬਣਦਾ ਸਾਧ ਭਲੇ ਵੀ ਜੇ ਅਸਲ ਵਿੱਚ ਕੋਈ ਸਾਧ ਹੋਵੇ ਉਹਨਾਂ ਨੂੰ ਤੀਰਥਾਂ ਦੇ ਨਹਾਉਣ ਦੀ ਲੋੜ ਨਹੀਂ ਹੈ
ਉਹਨੂੰ ਨਹਾਉਣ ਦੀ ਲੋੜ ਨਹੀਂ ਹੈ
ਜਿਹੜੇ ਖੋਟੇ ਸੀ ਜਿਹੜੇ ਨਹਾਉਂਦੇ ਸੀ ਉਹ ਤਾਂ ਚੋਰ ਆਏ ਸੀ ਚੋਰੇ ਚਲੇ ਗਏ
ਚੋਰਾਂ ਦੇ ਵੀ ਚੋਰ ਨੇ ਉਹ ਤਾਂ ਦੇਖੋ ਨਾ ਜੇ ਬੋਹਾ ਕਾ ਕਰਮ ਹੋਵੇ ਜੇ ਕੋਈ ਚੋਰੀ ਕਰਕੇ ਦਾਨ ਲਿਆਇਆ ਚੀਜ਼ ਉਹ ਤਾਂ ਵੀ ਦਾਨ ਲੈ ਲੈਂਦੇ ਨੇ ਚੋਰੀ ਦੀ ਚੀਜ਼ ਵੀ ਦਾਨ ਚੋਰਾਂ ਦੇ ਚੋਰ ਹੋਏ ਨਾ ਉਹ ਕਹਿੰਦਾ ਪੁੱਛਦੇ ਨੇ ਤੂੰ ਕਿੱਥੋਂ ਲੈ ਕੇ ਆਇਆ ਪੈਸਾ ਇਹ
ਕਹਿੰਦੇ ਲੈ ਆ ਜਿੰਨਾ ਹੈਗਾ
ਅਸਾਂ ਤੋਂ ਟੈਕਸ ਦੀ ਚੋਰੀ ਨੂੰ ਦੋ ਨੰਬਰ ਦੇ ਪੈਸੇ ਨੂੰ ਇੱਕ ਨੰਬਰ ਚ ਕਰਦੇ ਨੇ ਚੋਰਾਂ ਦੇ ਚੋਰ ਨੇ ਫਿਰ ਉਹ ਚੀਜ਼
ਨਾ ਜਿੰਨੇ ਸੰਤ ਬਾਹਰ ਜਾਂਦੇ ਆ ਇਹ ਕੋਈ ਪੈਸਾ ਡਿਕਲੇਅਰ ਹੀ ਨਹੀਂ ਕਰਦੇ ਵੀ ਇੰਨਾ ਪੈਸਾ ਕਮਾ ਕੇ ਇੱਥੋਂ ਲੈ ਕੇ ਚੱਲਨੇ
ਹਾਂ ਹਾਂ ਉਹੀ ਗੱਲ ਹੈ ਚੋਰੇ ਨੇ ਫਿਰ
ਜਿਹੜਾ
ਧਰਮ ਦੇ ਵਿੱਚ ਪੈਸੇ ਦਾ ਕੀ ਮਤਲਬ ਕੌਣ
ਉਹ ਚੋਰ ਸੇ ਚੋਰਾ ਚੋਰ ਹੋ ਗਿਆ ਉਹ ਕਹਿੰਦੇ ਜਿਹੜਾ ਤੁਸੀਂ ਪੈਸਾ ਕਮਾਇਆ ਸਾਨੂੰ ਦੱਸੋ ਕੁਝ ਪੈਸਾ ਫ੍ਰੀ ਹੋਊਗਾ ਉਹ ਤੋਂ ਬਾਅਦ ਫਿਰ ਟੈਕਸ ਲੱਗਦਾ ਇਹੇ ਜਿਹੜੇ ਲੋਕ ਆ ਉਹ ਚੋਰ ਸੇ ਚੋਰਾ ਚੋਰ ਹੈ
ਉਹਨੂੰ ਬੇਵਕੂਫ ਬਣਾ ਕੇ ਵੀ ਤੇਰਾ ਭਲਾ ਹੋਊਗਾ ਇਹ ਚੋਰੀ ਹੈ
ਠੀਕ ਹੈ ਜੀ ਤੁਸੀਂ ਸਾਨੂੰ ਮਾਇਆ ਦਿਓ ਸਫਲ ਹੋ ਜੂਗੀ
ਸਫਲ ਹੋ ਜੂਗੀ ਇਹ ਚੋਰਾਂ ਦੇ ਚੋਰ ਨੇ ਆਪਣੀ ਗੱਲ ਸੁਣ ਕੇ ਕਿਤੇ ਉਹ ਨਾ ਕਹਿਣ ਵੀ ਤੁਸੀਂ ਭਾਈ ਸਾਡੇ ਨਾਲ ਗੌਰਮੈਂਟ ਕਾਲ ਵੀ ਚੋਰਾਂ ਨੂੰ ਫੜਾਓ
ਹਾਂਜੀ ਪੌੜੀ ਆਪੇ ਹੁਕਮ ਚਲਾਇੰਦਾ ਜਗ ਧੰਦੇ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ
ਆਪਣੇ ਹੁਕਮ ਚਲਾ ਰਿਹਾ ਜਗ ਧੰਦੇ ਲੱਗਿਆ ਹੋਇਆ ਉਹਦੇ ਲੱਗਿਆ ਹੋਇਆ ਸੰਸਾਰ ਆਇਆ ਦਾ ਧਰਮ ਦਾ ਕੰਮ ਕਰਨ ਤੇ ਧੰਦੇ ਲੱਗਿਆ ਹੈ ਜਗ ਆ ਜਿਹੜਾ ਧੰਦੇ ਲੱਗਿਆ ਹੈ ਜਗ ਦਾ ਮਤਲਬ ਹੈ ਜਿਹੜਾ ਸਰੀਰ ਨਾਲ ਜੁੜਿਆ ਹੈ ਉਹ ਜਗ ਹੈ ਗੁਰਮੁਖ ਨਹੀਂ ਆਉਂਦਾ ਜਗ ਦੇ ਵਿੱਚ ਉਹ ਅਲੱਗ ਆਉਂਦਾ ਸਰ ਗੁਰਮੁਖ ਕੀ ਕਹਿੰਦਾ ਇਹ ਜਗ ਸੱਚੇ ਕੀ ਹੈ ਕੋਠੜੀ ਉਹ ਕੋਠੜੀ ਦੇ ਵਿੱਚ ਕੋਠੜੀ ਰਹਿਣ ਵਾਲਾ ਕੋਠੜੀ ਤੋਂ ਵੱਖਰਾ ਹੁੰਦਾ ਉਹ ਆਪਣੇ ਆਪ ਨੂੰ ਵੱਖਰਾ ਮੰਨਦਾ ਜਿਹੜਾ ਜਗ ਧੰਦੇ ਲਾਇਆ ਉਹ ਜਗ ਬਣ ਕੇ ਹੀ ਧੰਦੇ ਲੱਗਿਆ ਹੋਇਆ ਕੋਈ ਜਗ ਤੋਂ ਵੱਖਰਾ ਨਹੀਂ ਮੰਨਦਾ ਸਰੀਰ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਮੰਨਦਾ ਹਾਂ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਇੱਕ ਆਪਣੇ ਆਪ ਨਾਲ ਜੁੜੇ ਹੋਏ ਨੇ ਆਪਣੇ ਮੂਲ ਨਾਲ ਜੁੜੇ ਹੋਏ ਨੇ ਉਹ ਸਰੀਰ ਨਾਲ ਨਹੀਂ ਜੁੜੇ ਹੋਏ ਸਿਰਕੁੱਡੀ ਛੱਡ ਕੇ ਉਹ ਵਿਦਵਾਨ ਸਰੀਰ ਨਾਲ ਜੁੜੇ ਹੋਏ ਨੇ ਗੁਰਮੁਖ ਜਿਹੜੇ ਨੇ ਉਹ ਆਪਣੇ ਆਪ ਨੂੰ ਆਪਣੇ ਮੂਲ ਨਾਲ ਜੁੜੇ ਜਗ ਨਾਲ ਨਹੀਂ ਜੁੜੇ ਲਾਇਨ ਗੁਰ ਤੇ ਸੁਖ ਪਾਇਆ ਉਹਨਾਂ ਨੂੰ ਆਤਮ ਗਿਆਨ ਜਿਹੜਾ ਮਿਲਿਆ ਹੈ ਚਾਹੇ ਕਿਸੇ ਬੰਦੇ ਤੋਂ ਮਿਲ ਗਿਆ ਚਾਹੇ ਉਹਨਾਂ ਨੂੰ ਕਿਸੇ ਤੰਤ ਤੋਂ ਮਿਲ ਗਿਆ ਜੇ ਗੁਰ ਦਾ ਅਰਥ ਅਸੀਂ ਗਿਆਨ ਲਵਾਂਗੇ ਤਾਂ ਠੀਕ ਹੈ ਗਿਆਨ ਜਿਹਨੂੰ ਮਿਲ ਜੂ ਉਹਨੂੰ ਮਿਲ ਜਾਂਦਾ ਬਸ
ਠੀਕ ਹੈ ਜੀ ਦਹਿ ਦਿਸ ਇਹ ਮਨ ਧਾਮ ਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚਦੀ ਗੁਰਮਤੀ ਪਾਇਆ
ਬਹੁਤ ਇੰਪੋਰਟੈਂਟ ਸਮਝੀ ਹੈ ਗੁਰਮਤੀ ਪਾਇਆ ਇਹਦਾ ਧਿਆਨ ਹੀ ਨਹੀਂ ਕੀਤਾ ਕਿਸੇ ਨੇ ਦਹਿ ਦਿਸ ਇਹ ਮਨ ਧਾਮ ਦਾ ਦਸਾਂ ਦਿਸ਼ਾਵਾਂ ਜੇ ਮਨ ਭਜਦਾ ਰਹਿੰਦਾ ਰੁਕਦਾ ਨਹੀਂ ਗੁਰ ਠਾਕ ਰਹਾਇਆ ਗਿਆਨ ਨੇ ਰੁਕਿਆ ਆ ਦੇਖੋ ਗੁਰ ਦਾ ਗਿਆਨ ਗਿਆਨ ਦਾ ਬੰਦਾ ਮੰਨ ਲਿਆ ਇਹਦਾ ਮਤਲਬ ਪਹਿਲਾਂ ਵੀ ਜਿਹੜਾ ਆਪਾਂ ਗਿਆਨ ਦਾ ਅਰਥ ਕੀਤਾ ਠੀਕ ਹੈ ਠੀਕ ਹੈ ਗੁਰ ਠਾਕ ਰਹਾਇਆ ਗਿਆਨ ਨੇ ਰੋਕ ਨਾਵੇਂ ਸਭ ਲੋਚਦੀ ਸਾਰੀਆਂ ਹੀ ਮੱਤਾਂ ਨਾਮ ਨੂੰ ਲੋਚਦੀਆਂ ਨੇ ਨਾਵੇਂ ਨੂੰ ਸਭ ਲੋਚਦੀ ਨਾਵੇਂ ਨੂੰ ਸਾਰੀਆਂ ਮੱਤਾਂ ਲੋਚਦੀਆਂ ਨੇ ਸਾਰੇ ਨਾਮ ਇੱਛਾ ਰੱਖਦੇ ਨੇ ਭੁੱਖ ਰੱਖਦੇ ਨੇ ਪਰ ਗੁਰਮਤੀ ਪਾਇਆ ਨਾਮ ਗੁਰਮਤ ਦੁਆਰਾ ਹੀ ਪਾਇਆ ਜਾਂਦਾ ਹੈ ਪਾਇਆ ਜਾਊਗਾ ਵਰਨਾ ਪਾਇਆ ਹੀ ਨਹੀਂ ਜਾਣਾ ਇਹ ਗੁਰਬਾਣੀ ਹਲ ਨਾਮ ਸਮਾਇਆ ਇਹ ਕਿੱਥੋਂ ਨਾਮ ਮਿਲਣਾ ਹੋਰ ਕਿਤੋਂ ਨਾਮ ਨਹੀਂ ਮਿਲਣਾ ਸੰਤੋ ਮਾਖਣ ਖਾਇਆ ਇਹ ਪੰਕਤੀ ਪਈ ਆ ਸਾਡੇ ਕੋਲ ਵਾਹਿਗੁਰੂ ਵਾਹਿਗੁਰੂ ਫਿਰ ਵੀ ਕਰੀ ਜਾਂਦੀ ਸਭ ਸਮਝ ਕਹਿੰਦਾ ਰਿਹਾ ਵਾਹਿਗੁਰੂ ਨਾਮ ਰਹਿਣੇ ਜਾਗਿਆ ਕੋਈ ਵੀ ਨਹੀਂ ਵਿਦਵਾਨਾਂ ਚੋਂ ਕਿਆ ਫਿਰ ਜਾਣ ਕੇ ਕਹਿੰਦਾ ਸੀ ਪਤਾ ਸੀ ਉਹਨੂੰ ਜਾਣ ਕੇ ਕਹਿੰਦਾ ਸੀ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਕੀ ਔਖਾ ਇਹਦੇ ਵਿੱਚ ਸਾਫ ਲਿਖਿਆ ਇਹਨਾਂ ਲੋਕਾਂ ਨੇ ਪ੍ਰਵਾਹ ਨਹੀਂ ਇਹ ਤੋਂ ਪਤਾ ਲੱਗਦਾ ਇਹ ਲੋਕ ਕਿਸੇ ਏਜੰਸੀ ਨੇ ਸਾਡੇ ਗੁਰ ਪਾਏ ਤੇ ਉਲਟੇ ਰਾਹ ਪਾਉਣ ਦੀ ਹਾਂਜੀ
ਧੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ
ਧੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਜਿਹੜਾ ਹਰ ਨੇ ਲਿਖ ਦਿੱਤਾ ਅੰਦਰ ਹਿਰਦੇ 'ਚ ਉਹਨੂੰ ਨਹੀਂ ਮਿਟਿਆ ਜਾ ਸਕਦਾ ਇਹ ਗੱਲ ਸੱਚ ਹੈ ਕਿ ਨਾਮ ਨਹੀਂ ਕਿਤੋਂ ਮਿਲਣਾ ਆਪਣੀ ਗੱਲ ਕਰਦੇ ਮੇਰੇ ਅੰਦਰ ਕਹਿੰਦੇ ਜਿਹੜਾ ਲਿਖ ਦਿੱਤਾ ਮੇਰੇ ਅੰਦਰ ਤਾਂ ਉਹਨੇ ਦੱਸਿਆ ਤੁਹਾਨੂੰ ਮੈਂ ਦੱਸਦਾ ਕੋਈ ਨਹੀਂ ਕਿਤੋਂ ਹੋਰ ਨਾਮ ਲੈ ਸਕਦਾ ਬਗੈਰ ਗੁਰਮਤਿ ਤੋਂ ਇਹ ਅਕਲ ਸਚਾਈ ਹੈ ਇਹਨੂੰ ਕੋਈ ਮਿਟਾ ਨਹੀਂ ਸਕਦਾ ਇਹ ਹਰ ਦੀ ਦੱਸੀ ਹੋਈ ਗੱਲ ਹੈ ਹਰ ਦਾ ਲਿਖਿਆ ਹੋਇਆ ਇਹ ਲਿਖ ਕੇ ਪਾਤਾ ਜੇ ਫਰਮਾਏ ਤਿਬ ਤੋਂ ਪਾਏ, ਅਸੀਂ ਉਹੀ ਅੱਖਰ ਲਿਖੇ ਨੇ ਜਿਹੜੇ ਉਹਨੇ ਫਰਮਾਏ ਨੇ। ਇਸ ਕਰਕੇ ਕੋਈ ਕਿਸੇ ਤਰੀਕੇ ਦਾ ਵੀ ਹੋਰ ਨਾਮ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੈ, ਉਹ ਜਾਲੀ ਗ੍ਰੰਥੀ ਹੈ, ਉਹ ਖੋਟੇ ਖਰੇ, ਉਹ ਜਿਵੇਂ ਆਇਆ ਨਾ ਖੋਟੇ ਖਰੇ, ਉਹ ਖੋਟੀ ਹੈ, ਖੋਟਾ ਨਾਮ ਹੈ ਉਹਦਾ, ਕੋਟੀ ਬੁੱਲਦੀ ਹੈ। ਗੁਰਬਾਣੀ ਦਾ ਜਿਹੜਾ ਗਿਆਨ ਹੈ ਇਹੀ ਦਰਗਾਹ ਚ ਖਰਾ ਹੈ, ਇਹੀ ਖਜ਼ਾਨੇ ਚ ਪੈਣ ਵਾਲਾ, ਬਾਕੀ ਸਭ ਝੂਠ ਹੈ।
ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ।
ਜੀ।